ਰਾਜਿਆਂ ਦੀ ਦੂਜੀ ਪੋਥੀ ਬਾਪ 9 ਇਜ਼ਰਾਇਲ ਉੱਤੇ ਯੇਹੂ ਦਾ ਰਾਜ। ਅਲੀਸ਼ਾ ਨਬੀ ਨੇ ਨਬੀਆਂ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਸੱਦ ਕੇ ਉਹਨੂੰ ਆਖਿਆ, ਆਪਣਾ ਲੱਕ ਬੰਨ ਔਰ ਤੇਲ ਦੀ ਇੱਕ ਕੁੱਪੀ ਆਪਣੇ ਹੱਥ ਵਿੱਚ ਲੈ ਔਰ ਰਮੋਤ ਗਿਲਿਆਦ ਨੂੰ ਜਾ। ਜਦ ਤੂੰ ਉੱਥੇ ਆਪਣੇ ਤਾਂ ਨਿਮਸ਼ੀ ਦੇ ਪੋਤਰੇ ਯਹੋਸਾਫਾਟ ਦੇ ਪੁੱਤਰ ਯੇਹੂ ਨੂੰ ਲੱਭ ਲਈ ਤੇ ਤੂੰ ਅੰਦਰ ਜਾ ਕੇ ਉਹਨੂੰ ਉਹਦੇ ਭਰਾਵਾਂ ਵਿੱਚੋਂ ਉਠਾ ਕੇ ਅੰਦਰਲੀ ਕੋਠੜੀ ਵਿੱਚ ਲੈ ਜਾਈ। ਫੇਰ ਤੇਲ ਦੀ ਕੁੱਪੀ ਲੈ ਕੇ ਉਹਦੇ ਸਿਰ ਉੱਤੇ ਡੋਲ ਦਈ ਔਰ ਆਖੀ, ਯਹੋਵਾ ਐਂ ਫਰਮਾਉਂਦਾ ਹੈ, ਮੈਂ ਤੈਨੂੰ ਇਜ਼ਰਾਇਲ ਦਾ ਪਾਤਸ਼ਾਹ ਹੋਣ ਲਈ ਮਸਾ ਕੀਤਾ ਹੈ। ਤਦ ਤੂੰ ਬੂਹਾ ਖੋਲ ਕੇ ਨਸੀ ਤੇ ਠਹਿਰੀ ਨਾ, ਸੋ ਉਹ ਜਵਾਨ ਅਰਥਾਰਥ ਉਹ ਜਵਾਨ ਨਬੀ ਰਾਮੋਥ ਗਿਲਿਆਦ ਨੂੰ ਗਿਆ ਔਰ ਜਦ ਉਹ ਅਪੜਿਆ ਤਾਂ ਵੇਖੋ ਫੌਜ ਦੇ ਸਰਦਾਰ ਬੈਠੇ ਹੋਏ ਸਨ। ਉਸ ਨੇ ਆਖਿਆ, ਹੇ ਸਰਦਾਰ, ਮੇਰੇ ਕੋਲ ਤੇਰੇ ਲਈ ਇੱਕ ਸੁਨੇਹਾ ਹੈ। ਔਰ ਯੇਹੂ ਬੋਲਿਆ, ਸਾਡੇ ਸਾਰਿਆਂ ਵਿੱਚੋਂ ਕਿਹਦੇ ਲਈ? ਉਸ ਨੇ ਆਖਿਆ, ਹੇ ਸਰਦਾਰ, ਤੇਰੇ ਲਈ। ਤਦ ਉਹ ਉੱਠ ਕੇ ਘਰ ਵਿੱਚ ਗਿਆ ਔਰ ਉਸ ਨੇ ਉਹਦੇ ਸਿਰ ਉੱਤੇ ਤੇਲ ਡੋਲ ਦਿੱਤਾ ਔਰ ਉਹਨੂੰ ਆਖਿਆ, ਯਹੋਵਾ ਇਜ਼ਰਾਇਲ ਦਾ ਪਰਮੇਸ਼ਵਰ ਐਂ ਫਰਮਾਉਂਦਾ ਹੈ, ਮੈਂ ਤੈਨੂੰ ਯਹੋਵਾ ਦੀ ਪਰਜਾ ਇਜ਼ਰਾਇਲ ਦਾ ਪਾਤਸ਼ਾਹ ਹੋਣ ਲਈ ਮਸਾ ਕੀਤਾ ਹੈ। ਤੂੰ ਆਪਣੇ ਸੁਆਮੀ ਅਹਾਬ ਦੇ ਘਰਾਨੇ ਨੂੰ ਮਾਰ ਸੁੱਟੀ। ਭਾਈ, ਮੈਂ ਆਪਣੇ ਦਾਸਾਂ ਨਬੀਆਂ ਦੇ ਲਹੂ ਦਾ ਔਰ ਯਹੋਵਾ ਦੇ ਸਭ ਦਾਸਾਂ ਦੇ ਲਹੂ ਦਾ ਵੱਟਾ ਇਜ਼ਬੈਲ ਦੇ ਹੱਥੋਂ ਲਵਾਂ। ਅਹਾਬ ਦੇ ਸਾਰੇ ਘਰਾਨੇ ਦਾ ਨਾਸ ਹੋਵੇਗਾ ਔਰ ਮੈਂ ਅਹਾਬ ਤੋਂ ਹਰ ਮੁੰਡੇ ਨੂੰ, ਨਾਲੇ ਇਜ਼ਰਾਇਲ ਵਿੱਚ ਹਰ ਬੰਧੂਏ ਨੂੰ ਔਰ ਹਰ ਆਜ਼ਾਦ ਨੂੰ ਕੱਟ ਦਿਆਂਗਾ ਅਤੇ ਮੈਂ ਅਹਾਬ ਦੇ ਘਰ ਨੂੰ ਨਬਾਟ ਦੇ ਪੁੱਤਰ ਯਰਾਬੂਆਮ ਦੇ ਘਰ ਔਰ ਅਹੀਆ ਦੇ ਪੁੱਤਰ ਬਾਸ਼ਾ ਦੇ ਘਰ ਵਾਂਗ ਕਰ ਛੱਡਾਂਗਾ ਔਰ ਇਜ਼ਬੈਲ ਨੂੰ ਯਜ਼ਰੇਲ ਦੀ ਭੂਮੀ ਵਿੱਚ ਕੁੱਤੇ ਖਾਣਗੇ ਔਰ ਉਹਨੂੰ ਦੱਬਣ ਵਾਲਾ ਉੱਥੇ ਕੋਈ ਨਾ ਹੋਵੇਗਾ। ਫਿਰ ਉਹ ਬੂਹਾ ਖੋਲ ਕੇ ਨਸ ਗਿਆ। ਤਦ ਯੇਹੂ ਆਪਣੇ ਸਵਾਮੀ ਦੇ ਚਾਕਰਾਂ ਕੋਲ ਬਾਹਰ ਆਇਆ ਔਰ ਇੱਕ ਜਣੇ ਨੇ ਉਹਨੂੰ ਆਖਿਆ, ਸੁੱਖ ਤਾਂ ਹੈ, ਇਹ ਦੀਵਾਨਾ ਤੇਰੇ ਕੋਲ ਕਿਉਂ ਆਇਆ ਸੀ? ਉਹਨੇ ਉਹਨਾਂ ਨੂੰ ਆਖਿਆ, ਤੁਸੀਂ ਉਸ ਆਦਮੀ ਤੇ ਉਸ ਦੇ ਸੁਨੇਹੇ ਨੂੰ ਜਾਣਦੇ ਹੋ ਅਤੇ ਉਹ ਬੋਲੇ ਇਹ ਝੂਠਾ ਹੈ, ਕਿਰਪਾ ਕਰਕੇ ਸਾਨੂੰ ਦੱਸ ਤਾਂ ਸਹੀ। ਤਦ ਉਹ ਬੋਲਿਆ, ਉਸ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਯਹੋਵਾ ਐਂ ਫਰਮਾਉਂਦਾ ਹੈ ਕਿ ਮੈਂ ਤੈਨੂੰ ਇਜ਼ਰਾਇਲ ਦਾ ਪਾਤਸ਼ਾਹ ਹੋਣ ਲਈ ਮਸਾ ਕੀਤਾ। ਤਦ ਉਹਨਾਂ ਨੇ ਛੇਤੀ ਕੀਤੀ ਔਰ ਹਰੇਕ ਆਦਮੀ ਨੇ ਆਪਣੇ ਬਸਤਰ ਲੈ ਕੇ ਉਹਦੇ ਹੇਠਾਂ ਉਹਨਾਂ ਹੀ ਪੌੜੀਆਂ ਉੱਤੇ ਵਿਛਾਏ ਔਰ ਤੁਰੀ ਵਜਾ ਕੇ ਆਖਿਆ ਕਿ ਯੇਹੂ ਪਾਤਸ਼ਾਹ ਹੈ, ਐਂ ਨਿਮਸ਼ੀ ਦੇ ਪੋਤਰੇ ਯਹੋਸਾਫਾਟ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਮਤਾ ਪਕਾਇਆ ਔਰ ਆਰਾਮ ਦੇ ਰਾਜਾ ਹਜ਼ਾਇਲ ਦੇ ਕਾਰਨ ਯੋਰਾਮ ਸਾਰੇ ਇਜ਼ਰਾਇਲ ਸਣੇ ਰਮੋਥ ਗਿਲਿਆਦ ਦੀ ਵੇਖ ਭਾਲ ਕਰਦਾ ਸੀ। ਪਰ ਯੋਰਾਮ ਪਾਤਸ਼ਾਹ ਮੁੜ ਗਿਆ ਸੀ। ਭਾਈ ਇਜ਼ਰਾਇਲ ਵਿਚ ਉਨ੍ਹਾਂ ਫੱਟਾਂ ਦੀ ਦਵਾ ਦਾਰੂ ਕਰਾਏ ਜਿਹੜੇ ਆਰਾਮ ਦੇ ਰਾਜਾ ਹਜ਼ਾਇਲ ਨਾਲ ਲੜਦਿਆਂ ਆਰਾਮੀਆਂ ਦੇ ਹੱਥੋਂ ਲੱਗੇ ਸਨ। ਤਦ ਯੇਹੂ ਨੇ ਆਖਿਆ, ਜੇ ਤੁਹਾਡਾ ਵਿਚਾਰ ਅਜਿਹਾ ਹੈ ਤਾਂ ਕੋਈ ਨੱਸਣ ਵਾਲਾ ਇਸ ਸ਼ਹਿਰ ਵਿਚੋਂ ਨਿਕਲ ਕੇ ਯਜ਼ਰੇਲ ਨੂੰ ਖ਼ਬਰ ਲੈ ਜਾਣੀ ਨਾ ਪਾਵੇ। ਅਤੇ ਯੇਹੂ ਰੱਥ ਉੱਤੇ ਚੜ ਕੇ ਯਜ਼ਰੇਲ ਨੂੰ ਗਿਆ, ਕਿਉਂ ਜੋ ਯੋਰਾਮ ਉੱਥੇ ਪਿਆ ਹੋਇਆ ਸੀ। ਔਰ ਯਹੂਦਾ ਦਾ ਪਾਤਸ਼ਾਹ ਅਹਜ਼ਯਾਹ ਯੋਰਾਮ ਨੂੰ ਮਿਲਣ ਲਈ ਆਇਆ ਹੋਇਆ ਸੀ। ਯਜ਼ਰੇਲ ਵਿਚ ਪਹਿਰੇ ਵਾਲਾ ਬੁਰਜ ਉੱਤੇ ਖਲੋਤਾ ਸੀ। ਔਰ ਜਦ ਉਸ ਨੇ ਯੇਹੂ ਦੇ ਵੱਡੇ ਜਥੇ ਨੂੰ ਆਉਂਦਿਆਂ ਵੇਖਿਆ ਤਾਂ ਆਖਿਆ, ਮੈਨੂੰ ਇਕ ਵੱਡਾ ਜਥਾ ਦਿਸਦਾ ਹੈ। ਯੋਰਾਮ ਨੇ ਕਿਹਾ, ਇਕ ਸਵਾਰ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਘੱਲ। ਭਾਈ ਉਹ ਪੁੱਛੇ, ਸ਼ਾਂਤ ਤਾਂ ਹੈ? ਸੋ ਇਕ ਸਵਾਰ ਉਹਨੂੰ ਮਿਲਣ ਲਈ ਗਿਆ ਔਰ ਬੋਲਿਆ, ਪਾਤਸ਼ਾਹ ਐਂ ਪੁੱਛਦਾ ਹੈ, ਸ਼ਾਂਤ ਤਾਂ ਹੈ? ਔਰ ਯੇਹੂ ਬੋਲਿਆ, ਤੈਨੂੰ ਸ਼ਾਂਤ ਨਾਲ ਕੀ, ਮੇਰੇ ਪਿੱਛੇ ਹੋ ਲੈ। ਔਰ ਪਹਿਰੇ ਵਾਲੇ ਨੇ ਆਖਿਆ, ਹਲਕਾਰਾ ਉਨ੍ਹਾਂ ਕੋਲ ਅੱਪੜ ਤਾਂ ਗਿਆ ਪਰ ਪਿਛਾਹਾਂ ਨਹੀਂ ਮੁੜਿਆ। ਤਦ ਉਹਨੇ ਇਕ ਦੂਜੇ ਸਵਾਰ ਨੂੰ ਘੱਲਿਆ ਔਰ ਉਹਨੇ ਉਨ੍ਹਾਂ ਕੋਲ ਜਾ ਕੇ ਆਖਿਆ, ਪਾਤਸ਼ਾਹ ਐਂ ਪੁੱਛਦਾ ਹੈ, ਸ਼ਾਂਤ ਤਾਂ ਹੈ? ਯੇਹੂ ਨੇ ਉਸ ਨੂੰ ਕਿਹਾ, ਤੈਨੂੰ ਸ਼ਾਂਤ ਨਾਲ ਕੀ, ਮੇਰੇ ਪਿੱਛੇ ਹੋ ਲੈ। ਤਾਂ ਪਹਿਰੇ ਵਾਲੇ ਨੇ ਦੱਸਿਆ, ਉਹ ਉਨ੍ਹਾਂ ਕੋਲ ਅੱਪੜ ਤਾਂ ਗਿਆ ਪਰ ਪਿਛਾਹਾਂ ਨਹੀਂ ਮੁੜਿਆ। ਔਰ ਹੱਕਣਾ ਨਿਮਸ਼ੀ ਦੇ ਪੁੱਤਰ ਯੇਹੂ ਦੇ ਹੱਕਣ ਵਰਗਾ ਹੈ, ਕਿਉਂ ਜੋ ਉਹ ਇੰਨੀ ਕਾਹਲੀ ਹੱਕਦਾ ਹੁੰਦਾ ਹੈ। ਤਦ ਯੋਰਾਮ ਨੇ ਆਖਿਆ, ਜੋਤ ਦੇ। ਉਨ੍ਹਾਂ ਨੇ ਉਹਦਾ ਰੱਥ ਜੋਤ ਦਿੱਤਾ। ਤਦ ਇਜ਼ਰਾਇਲ ਦਾ ਪਾਤਸ਼ਾਹ ਯੋਰਾਮ ਔਰ ਯਹੂਦਾ ਦਾ ਪਾਤਸ਼ਾਹ ਅਹਜ਼ਯਾਹ ਆਪਣੇ ਰੱਥ ਉੱਤੇ ਨਿਕਲੇ ਔਰ ਯੇਹੂ ਨੂੰ ਮਿਲਣ ਲਈ ਗਏ ਔਰ ਯਜ਼ਰਾਇਲੀ ਨਬੋਥ ਦੀ ਭੂਮੀ ਵਿਚ ਉਹਨੂੰ ਲੱਭ ਲਿਆ। ਤਾਂ ਐ ਹੋਇਆ, ਜਦ ਯੋਰਾਮ ਨੇ ਯੇਹੂ ਨੂੰ ਡਿਠਾ ਤਾਂ ਬੋਲਿਆ, ਯੇਹੂ ਸ਼ਾਂਤ ਤਾਂ ਹੈ? ਉਸ ਨੇ ਆਖਿਆ, ਜਦ ਤਾਈ ਤੇਰੀ ਮਾਂ ਇਜ਼ਾਬੈਲ ਦੀਆਂ ਜ਼ਨਾਕਾਰੀਆਂ ਤੇ ਉਹਦੀਆਂ ਜਾਦੂਗਰੀਆਂ ਇੰਨੀਆਂ ਵਧੀਆਂ ਹੋਈਆਂ ਹੋਣ ਤਦ ਤਾਈ ਸ਼ਾਂਤੀ ਕਹੀ। ਤਦ ਯੋਰਾਮ ਨੇ ਵਾਗਾਂ ਮੋੜੀਆਂ ਔਰ ਨਸ ਤੁਰਿਆ ਔਰ ਅਹਜ਼ਯਾਹ ਨੂੰ ਆਖਿਆ, ਹੇ ਅਹਜ਼ਯਾਹ ਛੱਡ ਹੈ। ਤਾਂ ਯੇਹੂ ਨੇ ਆਪਣਾ ਧਨੁੱਖ ਜ਼ੋਰ ਨਾਲ ਖਿੱਚਿਆ ਔਰ ਯੋਰਾਮ ਦਿਆਂ ਮੋਢਿਆਂ ਦੇ ਵਿਚਕਾਰ ਮਾਰਿਆ ਔਰ ਤੀਰ ਉਹਦੇ ਦਿਲ ਵਿਚੋਂ ਹੋ ਕੇ ਨਿਕਲਿਆ ਔਰ ਆਪਣੇ ਰੱਥ ਵਿਚ ਹੀ ਡਿੱਗ ਪਿਆ। ਤਦ ਉਸ ਨੇ ਆਪਣੇ ਇਕ ਹੁੱਦੇਦਾਰ ਬਿਦਕਰ ਨੂੰ ਆਖਿਆ, ਉਹਨੂੰ ਚੁੱਕ ਕੇ ਯਜ਼ਰੇਲੀ ਨਬੋਥ ਦੇ ਖੱਤੇ ਦੇ ਹਿੱਸੇ ਵਿਚ ਸੁੱਟ ਦੇ, ਕਿਉਂ ਜੋ ਚੇਤੇ ਕਰ ਕਿ ਜਦ ਮੈਂ ਤੇ ਤੂੰ ਦੋਵੇਂ ਰਲ ਕੇ ਉਹਦੇ ਪਿਓ ਅਹਾਬ ਦੇ ਪਿੱਛੇ ਸਵਾਰ ਹੋਏ ਜਾਂਦੇ ਸਾਂ ਤਾਂ ਯਹੋਵਾ ਨੇ ਉਹਦੇ ਉੱਤੇ ਇਹੋ ਹੁਕਮ ਲਾਇਆ ਸੀ, ਸੱਚਮੁੱਚ ਮੈਂ ਅੱਜ ਭੜਕ ਹੀ ਨਬੋਥ ਦਾ ਲਹੂ ਔਰ ਉਹਦੇ ਪੁੱਤਰਾਂ ਦਾ ਲਹੂ ਵੇਖਿਆ ਹੈ। ਯਹੋਵਾ ਦਾ ਵਾਕ ਹੈ, ਮੈਂ ਇਸੇ ਖੇਤ ਵਿਚ ਤੈਨੂੰ ਵਟਾ ਦਿਆਂਗਾ। ਯਹੋਵਾ ਦਾ ਵਾਕ ਹੈ, ਇਸ ਲਈ ਹੁਣ ਯਹੋਵਾ ਦੇ ਵਾਕ ਅਨੁਸਾਰ ਉਹਨੂੰ ਚੁੱਕ ਕੇ ਉਸੇ ਥਾਂ ਸੁੱਟ ਦੇ। ਜਦ ਯਹੂਦਾ ਦੇ ਪਾਤਸ਼ਾਹ ਅਹਜ਼ਯਾਹ ਨੇ ਇਹ ਦਿੱਠਾ ਤਾਂ ਬਾਗ ਦੀ ਬਾਰਾਂਦਰੀ ਤੇ ਰਾਹ ਨਸਿਆ, ਪਰ ਯੇਹੂ ਨੇ ਉਹਦਾ ਪਿੱਛਾ ਕੀਤਾ ਔਰ ਕਿਹਾ, ਉਹਨੂੰ ਵੀ ਰਥ ਵਿਚ ਹੀ ਮਾਰ ਸੁੱਟੋ। ਇਹ ਗੁਰ ਦੀ ਚੜਾਈ ਉੱਤੇ ਜੋ ਯਬਲਾਮ ਦੇ ਨਾਲ ਹੀ ਹੈ ਹੋਇਆ, ਔਰ ਉਹ ਮਗੀਦੋ ਨੂੰ ਭੱਜਿਆ ਅਤੇ ਉੱਥੇ ਮਰ ਗਿਆ। ਤਾਂ ਉਹਦੇ ਚਾਕਰ ਉਹਨੂੰ ਰਥ ਵਿਚ ਰੱਖ ਕੇ ਯਰੂਸ਼ਲਮ ਨੂੰ ਲਿਆਏ ਔਰ ਉਹਨੂੰ ਉਹਦੀ ਕਬਰ ਵਿਚ ਉਹਦੇ ਪਿਓ ਦਾਦਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿਚ ਦੱਬਿਆ, ਅਤੇ ਅਹਾਬ ਦੇ ਪੁੱਤਰ ਯੋਰਾਮ ਦੇ 11ਵੇਂ ਵਰੇ ਅਹਜ਼ਯਾਹ ਯਹੂਦਾ ਉੱਤੇ ਰਾਜ ਕਰਨ ਲੱਗਾ। ਜਦ ਯੇਹੂ ਇਜ਼ਰਾਇਲ ਵਿਚ ਵੜਿਆ ਔਰ ਇਜ਼ਾਬੇਲ ਨੇ ਇਹ ਸੁਣਿਆ ਤਾਂ ਉਹਨੇ ਆਪਣੀਆਂ ਅੱਖਾਂ ਵਿਚ ਕੱਜਲ ਪਾਇਆ ਔਰ ਆਪਣੇ ਸਾਰੇ ਸਿਰ ਨੂੰ ਸਿੰਗਾਰ ਕੇ ਤਾਕੀ ਵਿਚੋਂ ਦੀ ਝਾਕਣ ਲੱਗੀ। ਜਦ ਯੇਹੂ ਫਾਟਕ ਵਿਚ ਵੜਿਆ ਉਹ ਬੋਲੀ, ਹੇ ਜ਼ਿਮਰੀ, ਆਪਣੇ ਸਵਾਮੀ ਦੇ ਘਾਤੀ ਸ਼ਾਂਤ ਤਾਂ ਹੈ? ਉਸ ਨੇ ਤਾਕੀ ਵੱਲ ਮੂੰਹ ਚੁੱਕ ਕੇ ਆਖਿਆ, ਮੇਰੇ ਵੱਲ ਕੌਣ ਹੈ, ਕੌਣ? ਅਤੇ ਦੋ ਤਿੰਨ ਖੋਜੀਆਂ ਨੇ ਉਹਦੀ ਵੱਲ ਝਾਕਿਆ ਤਾਂ ਉਸ ਨੇ ਆਖਿਆ, ਉਹਨੂੰ ਹੇਠਾਂ ਡੇਗ ਦਿਓ। ਸੋ ਉਹਨਾਂ ਨੇ ਉਹਨੂੰ ਡੇਗ ਦਿੱਤਾ ਔਰ ਉਹਦੇ ਲਹੂ ਦੇ ਛਿੱਟੇ ਕੰਧ ਉੱਤੇ ਔਰ ਘੋੜਿਆਂ ਉੱਤੇ ਪਏ ਔਰ ਉਸ ਨੇ ਉਹਨੂੰ ਲਤਾੜ ਛੱਡਿਆ। ਜਦ ਉਸ ਨੇ ਅੰਦਰ ਵੜ ਕੇ ਖਾਧਾ ਪੀਤਾ ਤਾਂ ਉਸ ਨੇ ਆਖਿਆ, ਇਸ ਸ਼ਰਾਬੀ ਤੀਵੀ ਨੂੰ ਸਾਂਭੋ ਔਰ ਉਹਨੂੰ ਦੱਬ ਦਿਓ, ਕਿਉਂ ਜੋ ਉਹ ਇਕ ਪਾਤਸ਼ਾਹ ਦੀ ਧੀ ਹੈ। ਅਤੇ ਉਹ ਉਹਨੂੰ ਦੱਬਣ ਲਈ ਗਏ, ਪਰ ਖੋਪੜੀ ਔਰ ਪੈਰਾਂ ਔਰ ਉਹਦੇ ਹੱਥਾਂ ਦੀਆਂ ਹਥੇਲੀਆਂ ਤੋਂ ਬਿਨਾਂ ਕੁਝ ਵੀ ਨਾ ਮਿਲਿਆ। ਤਦ ਉਹ ਮੁੜ ਆਏ ਔਰ ਉਸ ਨੂੰ ਇਹ ਦੱਸਿਆ ਤਾਂ ਉਸ ਨੇ ਆਖਿਆ, ਇਹ ਯਹੋਵਾ ਦਾ ਉਹ ਬਚਨ ਹੈ ਜਿਹੜਾ ਉਸ ਨੇ ਆਪਣੇ ਦਾਸ ਏਲੀਆ ਤਿਸ਼ਬੀ ਦੇ ਰਾਹੀਂ ਆਖਿਆ ਸੀ, ਭਾਈ ਯਜ਼ਰੇਲ ਦੀ ਭੂਮੀ ਦੇ ਖੱਤੇ ਵਿਚ ਕੁੱਤੇ ਇਜ਼ਬੈਲ ਦਾ ਮਾਸ ਖਾਣਗੇ ਅਤੇ ਇਜ਼ਬੈਲ ਦੀ ਲੋਥ ਯਜ਼ਰੇਲ ਦੀ ਭੂਮੀ ਦੇ ਖੱਤੇ ਵਿਚ ਪਈ ਹੋਈ ਖਾਦ ਵਾਂਗੂ ਹੋਵੇਗੀ, ਤਾਂ ਜੋ ਕੋਈ ਕਹਿ ਨਾ ਸਕੇ, ਭਾਈ ਇਹ ਇਜ਼ਬੈਲ ਹੈ।